ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਹੁਣ ਵੈਰਾਗ ਦਾ ਉਪਦੇਸ਼ ਦਿੰਦੇ ਨੇ ਸਤਿਗੁਰੂ ਮਹਾਰਾਜ। ਧਨ ਜੋ ਬਨਿਆਰ ਫੁੱਲੜਾ ਨਾਠੀ ਅੜੇ ਦਿਨ ਚਾਰ। ਸ੍ਰੀ ਰਾਗ ਚ ਪਹਿਲੇ ਪਾਤਸ਼ਾਹ ਜੀ, ਹੁਣ ਤਬਦੀਲੀ ਕੀਤੀ ਥੋੜੀ ਜਿਹੀ ਘਰ ਦੂਜਾ ਵਿੱਚ। ਦੂਸਰਾ ਘਰ ਸੁਰਤਾਰ ਚ ਗਾਉਣ ਦਾ ਹੁਕਮ ਇਸ ਸ਼ਬਦ ਨੂੰ ਕਰਦੇ ਨੇ। ਧਨ ਪੈਸਾ ਤੇ ਜੋਬਨ ਜਵਾਨੀ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਅਰ ਫੁੱਲੜਾ, ਆਹ ਜਿਹੜੇ ਸੰਸਾਰ ਦੇ ਅੰਦਰ ਨਜ਼ਰ ਆਉਂਦੇ ਨੇ ਫੁੱਲ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ। ਫਿਰ ਨਾਠੀ ਅੜੇ, ਨਾਠੀ ਅੜੇ ਕਹਿੰਦੇ ਪ੍ਰਾਹੁਣੇ ਨੂੰ, ਆਇਆ ਗਿਆ ਗੈਸਟ ਸਾਡਾ। ਕਹਿੰਦੇ ਭਾਈ ਬੰਦਿਆ, ਜਿਸ ਧਨ ਤੇ ਜਵਾਨੀ ਨੂੰ ਦੇਖ ਕੇ ਤੂੰ ਫੁੱਲੜਾ ਤੋਂ ਭਾਵ ਇਹ ਵੀ ਲਾਉਂਦੇ ਨੇ ਕਿ ਪ੍ਰਫੁੱਲਤ ਹੋ ਰਿਹਾ, ਫੁੱਲ ਫੁੱਲ ਬਹਿਣਾ, ਇਹ ਤਾਂ ਚਾਰ ਦਿਨਾਂ ਦੇ ਪ੍ਰਾਹੁਣੇ ਨੇ ਨਾਠੀ ਅੜੇ। ਜਾਂ ਇਹ ਵੀ ਕਹੀਏ ਕਿ ਇਹ ਚਾਰ ਚੀਜ਼ਾਂ ਜਿਹੜੀਆਂ, ਧਨ ਜਵਾਨੀ ਫੁੱਲ ਪ੍ਰਾਹੁਣੇ ਆਏ ਗਏ ਸਾਡੇ, ਇਹ ਚਾਰ ਕੁ ਦਿਨ ਦੇ ਹੀ ਹੁੰਦੇ ਨੇ, ਬਹੁਤਾ ਸਮਾਂ ਨਹੀਂ ਕੱਢਦੇ। ਇਹਨਾਂ ਨੇ ਹਮੇਸ਼ਾ ਆਪਣੇ ਕੋਲ ਨਹੀਂ ਰਹਿਣਾ। ਹੋਰ ਸਾਰੇ ਬੂਟੇ ਬਸੰਤ ਰੁੱਤ ਦੇ ਆਇਆਂ ਹਰ ਸਾਲ ਦੇ ਸਾਲ ਪ੍ਰਫੁੱਲਤ ਹੋ ਜਾਂਦੇ ਨੇ, ਪਰ ਜੋਬਨ ਅਵਸਥਾ ਰੂਪੀ ਬੂਟਾ ਇੱਕੋ ਵਾਰੀ ਪ੍ਰਫੁੱਲਤ ਹੁੰਦਾ, ਵਾਰ ਵਾਰ ਨਹੀਂ ਹੁੰਦਾ। ਕਹਿੰਦੇ ਜਿਵੇਂ ਫੁੱਲ ਤੇ ਨਾਠੀ ਅੜੇ ਭਾਵ ਪ੍ਰਾਹੁਣੇ ਚਾਰ ਦਿਨ ਰਹਿ ਕੇ ਤੁਰ ਜਾਂਦੇ ਨੇ, ਫੁੱਲ ਵੀ, ਫੁੱਲ ਤਾਂ ਬਹੁਤਾ ਹੀ ਵਿਚਾਰਾ ਗਿਆ ਗੁਆਚਿਆ, ਸਵੇਰੇ ਖਿੜਦਾ ਸ਼ਾਮ ਨੂੰ ਖਤਮ ਹੋ ਜਾਂਦਾ। ਪ੍ਰਾਹੁਣਾ ਆਇਆ ਦੋ ਚਾਰ ਦਿਨ ਰਿਹਾ, ਹੁਣ ਤਾਂ ਉਹ ਵੀ ਕੰਮ ਖਤਮ ਹੋ ਗਏ ਤੇ ਪੁਰਾਣਾ ਲਿਖਿਆ ਹੋਇਆ। ਪ੍ਰਾਹੁਣਾ ਅੱਜ ਕੱਲ੍ਹ ਕਿੱਥੇ ਰਹਿੰਦਾ ਆ ਕੇ, ਉਹ ਤਾਂ ਸਵੇਰੇ ਹੀ ਆਇਆ ਜਾਂ ਬਸ ਘੰਟੇ ਕੁ ਲਈ ਆਇਆ ਮਿਲਣ, ਹੁਣ ਨਹੀਂ ਉਹ ਗੱਲਾਂ ਰਹੀਆਂ, ਚਾਰ ਦਿਨ ਨਹੀਂ ਕੋਈ ਰਹਿੰਦਾ। ਹੁਣ ਪੁਰਾਣੀਆਂ ਬਰਾਤਾਂ ਇੱਕ ਹਫ਼ਤਾ ਰਹਿੰਦੀਆਂ ਸੀ ਆ ਕੇ, ਅੱਜ ਉਹਦੇ ਘਰੇ ਰੋਟੀ, ਅੱਜ ਉਹਦੇ ਘਰੇ ਰੋਟੀ, ਉਹਨਾਂ ਲੋਕਾਂ ਕੋਲ ਟਾਈਮ ਹੀ ਬੜਾ ਸੀ। ਫਿਰ ਹੌਲੀ ਹੌਲੀ ਘੱਟ 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 ਕੇ ਹੁਣ ਕਹਿੰਦੇ ਕਿੱਥੇ ਆ ਗੁਰਦੁਆਰਾ, ਚਾਰ ਲਾਵਾਂ ਲਈਏ ਦੌੜੀਏ, ਉਹ ਵੀ ਘੱਟ ਗਿਆ, ਮਿਲਣ ਗਿਲਣ ਵਾਲੇ ਵੀ ਘੱਟ ਗਏ ਨੇ। ਮਹਾਰਾਜ ਕਹਿੰਦੇ ਇਸ ਕਰਕੇ ਤੂੰ ਵੀ ਸਮਝ ਕੇ, ਜਵਾਨੀ ਵੀ ਘੱਟ ਗਈ, ਸਰੀਰ ਵੀ ਗਿਆ ਗਿਆ, ਬਸ ਸੰਭਾਲ ਇਹਨੂੰ, ਇਹਨੇ ਚੱਲ ਜਾਣਾ। ਕਿਸ ਤਰ੍ਹਾਂ ਜੀ, ਪੱਬਣ ਖੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ। ਇਹ ਪੱਬਣ ਖੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ, ਜਿਵੇਂ ਪਾਣੀ ਦੇ ਢਲਣ ਕਰਕੇ ਪੱਬਣ ਖੇਰੇ ਚੁਪੱਤੀ ਹੁੰਦੀ ਇੱਕ ਹਰੇ ਹਰੇ ਰੰਗ ਦੀ, ਪਾਣੀ ਦੇ ਉੱਤੇ ਪੱਤੇ ਜੇ ਜੰਮ ਜਾਂਦੇ ਨੇ ਆਪਣੇ ਆਪ ਹੀ, ਕਮਲ ਫੁੱਲ ਦੇ ਪੱਤੇ ਹੁੰਦੇ ਨੇ। ਉਹ ਕਹਿੰਦੇ ਨਿਉਂ ਕੇ ਜੁੰਮਣ ਹਾਰ ਗਲ ਸੜ ਕੇ ਨਾਸ ਹੋ ਜਾਂਦੇ ਨੇ, ਹੌਲੀ ਹੌਲੀ ਪਾਣੀ ਥੱਲੇ ਨੂੰ ਹੋ ਗਿਆ, ਫਿਰ ਉਹ ਪੱਤੇ ਵੀ ਥੱਲੇ ਨੂੰ ਹੋ ਗਏ, ਹੋਰ ਥੱਲੇ ਹੋ ਗਏ, ਪਾਣੀ ਸੁੱਕ ਗਿਆ, ਪੱਤੇ ਵੀ ਗਲ ਗਏ। ਇਸੇ ਪ੍ਰਕਾਰ ਕਹਿੰਦੇ ਜੇ ਪੁੰਨਾ ਰੂਪ ਪਾਣੀ ਦੇ ਢਲਣ ਕਰਕੇ ਇਹ ਜੀਵਾਂ ਰੂਪ ਜਿਹੜੇ ਨਾ ਪੱਤੇ ਨੇ, ਇਹ ਢੁੱਲ ਕੇ ਭਾਵ ਨਿਉਂ ਕੇ ਨਿੰਮੋ ਝੂਣੇ ਹੋ ਕੇ ਜੁੰਮਣ ਹਾਰ ਤੋਂ ਮਤਲਬ ਨਾਸ ਹੋ ਜਾਂਦੇ ਨੇ। ਜਿੰਨਾ ਵੀ ਸੰਸਾਰ 'ਚ ਗ੍ਰਸਤ ਮਾਰਗ ਦਾ ਜਾਂ ਪਦਾਰਥਾਂ ਦਾ ਸੁੱਖ ਹੈ, ਇਹ ਸਾਰਾ ਸਾਡੇ ਪਿਛਲੇ ਜਨਮ ਦੇ ਕੀਤੇ ਹੋਏ ਪੁੰਨਾ ਕਰਕੇ ਹੀ ਹੁੰਦਾ, ਪੁੰਨ ਦੇ ਹੋਣ ਕਰਕੇ ਸੁੱਖ ਹੈ, ਜੇ ਪੁੰਨ ਨਹੀਂ ਤਾਂ ਸੁੱਖ ਵੀ ਨਹੀਂ। ਪੁੰਨਣ ਕੇ ਵਸਤੇ ਸੋ ਭੋਗ ਚਿਰ ਵਸਤੇ। ਇਸ ਕਰਕੇ ਭਰਤਹਰੀ ਜੀ ਨੇ ਵੈਰਾਗ ਸ਼ਤਕ ਦੇ ਵਿੱਚ ਲਿਖਿਆ, 100 ਸਲੋਕ ਲਿਖਿਆ ਵੈਰਾਗ ਦਾ, ਉਹਨਾਂ ਨੇ ਲਿਖਿਆ ਬਸ ਪੁੰਨਾ ਕਰਕੇ ਹੀ ਸੁੱਖ ਹੈ, ਪੁੰਨ ਘੱਟ ਗਏ ਸੁੱਖ ਘੱਟ ਗਏ। ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਾਂ ਹੁਲਾ। ਕਹਿੰਦੇ ਪਿਆਰਿਆ, ਜਿੰਨਾ ਚਿਰ ਜਵਾਨੀ ਦਾ ਨਾਂ ਹੁਲਾ ਨਵੀਨ ਹੁਲਾਰਾ ਨਾ, ਉਹਨਾਂ ਚਿਰ ਨਾਮ ਜਪਣ ਦਾ ਆਨੰਦ ਮਾਣ ਲੈ। ਜਿੰਨਾ ਚਿਰ ਜੋਬਨ ਦਾ ਪਹਿਰਾ, ਉਹਨਾਂ ਚਿਰ ਨਾਂ ਹੁਲਾ ਤੋਂ ਭਾਵ ਨਹੀਂ ਹਿੱਲਿਆ, ਉਹਨਾਂ ਚਿਰ ਤੂੰ ਵਾਹਿਗੁਰੂ ਦੇ ਨਾਮ ਜਪਣ ਦਾ ਰੰਗ ਮਾਣ ਲੈ, ਆਨੰਦ ਭੋਗ ਲੈ। ਫਿਰ ਬੁਢੇਪੇ ਦੇ ਆਇਆ ਕੁਛ ਨਹੀਂ ਹੋਣਾ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੇ ਰੇ ਮਨ ਸਾਰਿੰਗ ਪਾਣੀ। ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਓ। ਤੇਰੇ ਜਿਉਣ ਦੇ ਦਿਨ ਥੋੜੇ ਤੋਂ ਭਾਵ ਥੱਕੇ ਰਹਿ ਗਏ, ਥੋੜੇ ਹੋ ਗਏ, ਬਸ ਥੱਕ ਗਏ, ਰਹਿ ਗਏ ਦਿਨ ਤੇਰੇ, ਕਿਉਂਕਿ ਤੇਰਾ ਸਰੀਰ ਰੂਪ ਚੋਲਾ ਹੁਣ ਪੁਰਾਣਾ ਹੋ ਗਿਆ, ਬਿਰਧ ਹੋ ਗਿਆ, ਤੂੰ ਥੋੜਾ ਸਮਾਂ ਹੀ ਆ ਹੁਣ ਤੇਰਾ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀ ਰਾਣ। ਜਿਹੜੇ ਮੇਰੇ ਰੰਗੁਲੇ ਪਿਆਰੇ ਆਨੰਦ ਦੇਣ ਵਾਲੇ ਸੱਜਣ ਸੀ ਨਾ, ਉਹ ਜੀ ਰਾਣ ਹੁੰਦੀ ਉਜਾੜ ਅਰਥਾਤ ਇਹਦਾ ਭਾਵ ਹੁੰਦਾ ਜਿਹੜੀ ਮਸਾਣ ਭੂਮਿਕਾ ਹੈ। ਮਸਾਣ ਭੂਮਿਕਾ ਜਾ ਕੇ ਕਹਿੰਦੇ ਸਦਾ ਦੀ ਨੀਂਦ ਸੌਂਗੇ, ਉਹ ਤਾਂ ਹੁਣ ਨਹੀਂ ਉੱਠਦੇ, ਉਹ ਚਲੇ ਗਏ ਛੱਡ ਕੇ। ਹੰ ਪੀ ਵੰਜਾ ਡੁੰਮਣੀ ਰੋਵਾਂ ਚੀਣੀ ਬਾਣ। ਹੰ ਪੀ ਤੋਂ ਭਾਵ ਮੈਂ ਵੀ ਇੱਥੋਂ ਡੁੰਮਣੀ, ਦੁਖੀ ਹੋ ਕੇ ਦੁਚਿੱਤੀ ਹੋਈ ਹੋਈ ਵੰਜਾਂ, ਵੰਜਾਂ ਦਾ ਅਰਥ ਤੁਰ ਜਾਵਾਂਗੀ। ਝੀਣੀ ਬਾਣ ਹੁੰਦਾ ਬਰੀਕ ਪਤਲੀ ਆਵਾਜ਼ ਨਾਲ, ਅਰਥਾਤ ਉਦਾਸੀਨ ਅਤੇ ਗਮ ਭਰੀ ਆਵਾਜ਼ ਨਾਲ ਰੋਵਾਂਗੀ। ਝੀਣੀ ਬਾਣ ਹੁੰਦੀ ਪਹਿਲਾਂ ਤਾਂ ਉੱਚੀ ਆਵਾਜ਼ ਨਾਲ ਰੋਂਦਾ ਰੋਂਦਾ ਰੋਂਦਾ, ਜਦੋਂ ਗਲਾ ਫਿਰ ਖੁਸ਼ਕ ਹੋ ਜਾਂਦਾ, ਸੁੱਕ ਜਾਂਦਾ, ਰੋ ਰੋ ਕੇ ਬੁਰਾ ਹਾਲ ਹੋ ਜਾਂਦਾ, ਫਿਰ ਆਵਾਜ਼ ਵੀ ਨਹੀਂ ਨਿਕਲਦੀ, ਬਰੀਕ ਜਿਹੀ ਆਵਾਜ਼ ਨਿਕਲਦੀ ਰੋਂਦਿਆਂ, ਉਹਨੂੰ ਝੀਣੀ ਬਾਣ ਕਹਿੰਦੇ ਨੇ। ਰੋ ਰੋ ਕੇ ਬੁਰਾ ਹਾਲ ਹੋ ਜਾਣਾ ਹੈ। ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ। ਇਹ ਜੀਵ ਰੂਪ ਗੋਰੀਏ ਤੋਂ ਭਾਵ ਇਸਤਰੀਏ, ਕੀ ਤੂੰ ਆਪਣੇ ਕੰਨਾਂ 'ਚ ਨਹੀਂ ਇਹ ਕਨਸੋ ਸੁਣੀ, ਸੋਏ ਤੋਂ ਭਾਵ ਕਨਸੋ ਦਾ ਮਤਲਬ ਖਬਰ, ਨਹੀਂ ਸੁਣੀ ਕਿ ਉਹ ਵੀ ਚਲਿਆ ਗਿਆ, ਫਲਾਨਾ ਵੀ ਚਲਿਆ ਗਿਆ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉਂ ਸੰਸਾਰ। ਕਹਿੰਦੇ ਸੁਣਿਆ ਨਹੀਂ ਤੂੰ, ਕਿੰਨੇ ਕਿੰਨੇ ਰਾਜੇ ਚਲੇ ਗਏ, ਵਜ਼ੀਰ ਚਲੇ ਗਏ, ਕਿੰਨੇ ਪੂਰਾਂ ਦੇ ਪੂਰ ਦੁਨੀਆਂ 'ਚੋਂ ਚਲੇ ਗਏ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣੇ ਉਹ ਤੈਂ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀਣੇ ਓਏ। ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਏ, ਤੈਨੂੰ ਨਹੀਂ ਪਤਾ ਲੱਗਿਆ ਕਿ ਤੇਰੇ ਨਾਲ ਦੇ ਚਲੇ ਗਏ, ਅਤੇ ਤੂੰ ਵੀ ਤਿਆਰੀ ਕਰ ਲੈ ਆਪਣੀ। ਲਗੀ ਆ ਵਹਿ ਸਾਹੋਰੈ ਨਿੱਤ ਨਾ ਪਈਆ ਹੋਏ। ਕਹਿੰਦੇ ਤੂੰ ਵੀ ਪ੍ਰਲੋਕ ਰੂਪ ਸਹੁਰੇ ਘਰ ਵਿੱਚ ਲੱਗੀ ਤੋਂ ਭਾਵ ਚਲੀ ਆਉਣਾ, ਮਾਤ ਲੋਕ ਰੂਪ ਪਈਆ ਪੇਕੇ ਘਰ 'ਚ ਹਮੇਸ਼ਾ ਰਹਿਣਾ ਨਹੀਂ ਹੈ, ਨਿੱਤ ਨਾ ਪਈਆ ਹੋਏ। ਇੱਥੇ ਜੀ ਲਾ ਕੇ ਕਿਵੇਂ ਬੈਠਾ ਲੰਮੇ ਪੈ ਕੇ, ਮੌਜਾਂ ਕਰਦੇ ਭੁੱਲਿਆ ਤੈਨੂੰ ਪ੍ਰਲੋਕ, ਇੱਥੇ ਨਹੀਂ ਰਹਿਣਾ, ਇਸ ਕਰਕੇ ਯਾਦ ਕਰ ਇੱਥੇ ਨਹੀਂ ਰਹਿਣਾ, ਜਾਣਾ ਹੈ। ਜਦੋਂ ਜਾਣ ਦੀ ਗੱਲ ਆਉਂਦੀ ਹੈ ਫਿਰ ਜੀਵ ਸੁਚੇਤ ਹੁੰਦਾ। ਨਾਨਕ ਸੁੱਤੀ ਪਈ ਹੈ ਜਾਣ ਬਿਰਤੀ ਸੰਨ। ਮਹਾਰਾਜ ਕਥਨ ਕਰਦੇ ਨੇ ਬਈ ਜਿਹੜੀ ਜੀਵ ਰੂਪ ਇਸਤਰੀ ਮਾਤ ਲੋਕ ਰੂਪ ਪੇਕੇ ਘਰ 'ਚ ਅਵਿਦਿਆ ਦੀ ਨੀਂਦ 'ਚ ਸੁੱਤੀ ਪਈ ਹੈ ਨਾ, ਉਹ ਜਾਣ ਲਓ ਉਹਨੂੰ ਕਾਮ ਆਦਿਕਾਂ ਦੀ ਸੰਨ ਲੱਗੀ ਹੋਈ ਹੈ, ਵਿਰਤੀ ਤੋਂ ਭਾਵ ਲੱਗ ਰਹੀ ਹੈ। ਇਸ ਕਰਕੇ ਕਹਿੰਦੇ ਇਹ ਸਾਰੀ ਜਿਹੜੀ ਸੰਨ ਲੱਗੀ ਹੋਈ ਨੇ, ਵਿਰਤੀ ਤੋਂ ਭਾਵ ਲੱਗ ਰਹੀ ਹੈ, ਸੰਨ ਲੱਗਿਆ ਹੋਇਆ, ਚੋਰ ਲਾਉਂਦੇ ਸੰਨ। ਸੰਨ ਹੁੰਦਾ ਕੰਧ ਦੇ ਵਿੱਚ ਪਾੜ ਲਾਉਣਾ, ਹੌਲੀ ਹੌਲੀ ਪਹਿਲਾਂ ਕੰਧ ਦੀ ਕਿੱਟ ਕੱਢ ਲਈ, ਫਿਰ ਹੌਲੀ ਹੌਲੀ ਦੂਜੀ ਕੱਢ ਲਈ। ਉਹ ਬਹੁਤ ਟ੍ਰੇਨਡ ਹੁੰਦੇ ਨੇ, ਖੜਕਾ ਹੋਣ ਹੀ ਦਿੰਦੇ, ਇੱਟਾਂ ਕੱਢ ਕੇ ਪੁਰਾਣੇ ਜ਼ਮਾਨੇ ਦੇ ਵਿੱਚ ਪਾੜ ਲਾ ਕੇ ਘਰ ਦੇ ਵਿੱਚ ਵੜ ਜਾਣਾ, ਹੁਣ ਗਰਿੱਲਾਂ ਪੱਟ ਲੈਂਦੇ ਨੇ, ਇਸੇ ਪ੍ਰਕਾਰ ਹੀ ਹੈ। ਉਹ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸੰਨ, ਵਿਰਤੀ ਕਹਿੰਦੇ ਲੱਗ ਰਹੀ ਹੈ, ਸੰਨ ਲੱਗ ਰਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ। ਉਹ ਪਾੜ ਲਾ ਕੇ ਤੈਨੂੰ ਦਿਨ ਰਾਤ ਲੁੱਟੀ ਜਾਂਦੇ ਨੇ, ਇਸ ਕਰਕੇ ਤੂੰ ਹੁਣ ਐਸਾ ਧਿਆਨ ਕਰਕੇ ਤੈਨੂੰ ਲੁੱਟ ਰਹੇ ਨੇ ਅਤੇ ਤੂੰ ਧਿਆਨ ਹੀ ਦੇ ਰਿਹਾ। ਸੰਨ ਜਦੋਂ ਲੱਗਦੀ ਹੈ ਘਰੇ ਬੰਦੇ ਸੁੱਤੇ ਪਏ ਹੁੰਦੇ ਨੇ, ਚੋਰ ਰਾਤ ਨੂੰ ਆ ਕੇ ਸੰਨ ਲਾਉਂਦਾ, ਪਹਿਲਾਂ ਉਹ ਇੱਕ ਮੋਟੀ ਸਾਰੀ ਲੱਕੜ ਦੇ ਉੱਤੇ ਜਿਹੜੀ ਤੌੜੀ ਜਿਹਨੂੰ ਹਾਂਡੀ ਕਹਿੰਦੇ ਕਾਲੀ ਜੀ, ਉਹਦੇ ਉੱਤੇ ਪਾ ਕੇ ਪਹਿਲਾਂ ਸੰਨ ਦੇ ਵਿੱਚ ਦੀ ਅੰਦਰ ਨੂੰ ਕਰਦੇ ਨੇ, ਜਿਵੇਂ ਬੰਦੇ ਦਾ ਸਿਰ ਜਾਂਦਾ ਅੰਦਰ ਨੂੰ, ਵੀ ਜੇ ਕੋਈ ਉਹਲੇ ਖੜਿਆ ਹੋਇਆ ਅਚਾਨਕ ਸਿਰ 'ਤੇ ਮਾਰਿਆ ਵੀ ਕੁਛ ਤਾਂ ਪਹਿਲਾਂ ਪਤਾ ਲੱਗ ਜਾਏਗਾ। ਸੋ ਐਸਾ ਇੱਕ ਵਾਰ ਹੋਇਆ, ਆਪਣੇ ਹੀ ਸਾਡੇ ਦਾਦਾ ਜੀ ਦੱਸਦੇ ਸੀ, ਕਹਿੰਦੇ ਘਰੇ ਸੰਨ ਲਾ ਲਿਆ ਚੋਰਾਂ ਨੇ, ਕਹਿੰਦੇ ਮੈਨੂੰ ਖੜਕਾ ਸੁਣ ਗਿਆ, ਕਹਿੰਦੇ ਉਹ ਵੀ ਬੜੇ ਚਲਾਕ, ਕਹਿੰਦੇ ਕੁਹਾੜਾ ਲੈ ਕੇ ਸਾਈਡ 'ਤੇ ਖੜਾ ਹੋ ਗਿਆ, ਵੀ ਜਦੋਂ ਅੰਦਰ ਵੜੋ ਉਹਦੀ ਮਾਰ ਦੇਣਾ। ਕਹਿੰਦੇ ਉਹਨਾਂ ਨੇ ਬਾਲੇ ਦੇ ਉੱਤੇ ਤੌੜੀ ਜੀ ਪਾ ਕੇ ਅੰਦਰ ਨੂੰ ਕੀਤੀ, ਹਨੇਰੇ 'ਚ ਐਂ ਲੱਗਿਆ ਸਿਰ ਅੰਦਰ ਨੂੰ ਆਇਆ, ਕਹਿੰਦੇ ਮੈਂ ਜ਼ੋਰ ਦੀ ਕੁਹਾੜਾ ਮਾਰਿਆ ਅਤੇ ਤੌੜੀ ਜੀ ਟੁੱਟ ਕੇ ਉਹ ਗਈ, ਕਹਿੰਦੇ ਉਹ ਦੌੜ ਗਏ ਉੱਥੋਂ। ਇਸ ਤਰ੍ਹਾਂ ਚੋਰ ਸੰਨ ਲਾਉਂਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤਾਂ ਬਹੁਤੇ ਚਲਾਕ ਹੈ, ਪਤਾ ਹੀ ਨਹੀਂ ਕਿਹੜੇ ਵੇਲੇ ਮਨ ਦੇ ਵਿੱਚ ਅੰਦਰ ਪ੍ਰਵੇਸ਼ ਕਰ ਜਾਂਦੇ। ਸ਼ਬਦ ਦਾ ਪ੍ਰਵੇਸ਼ ਨਹੀਂ ਹੁੰਦਾ, ਸ਼ਬਦ ਲਈ ਮਿਹਨਤ ਕਰਨੀ ਹੈ, ਚੰਗੀ ਗੱਲ ਦਾ ਪ੍ਰਵੇਸ਼ ਨਹੀਂ ਹੁੰਦਾ। ਪਰ ਦੇਖੋ ਇਹਨਾਂ ਦਾ ਪ੍ਰਵੇਸ਼, ਇਹ ਬਹੁਤ ਜ਼ਿਆਦਾ ਚੋਰ ਨੇ, ਚਲਾਕ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਸੁਰਤ ਕਰ ਸੁਰਤ, ਇਹ ਹੌਲੀ ਹੌਲੀ ਤੇਰੇ ਸਰੀਰ ਨੂੰ ਖਾ ਕੇ ਡਕਾਰ ਮਾਰ ਜਾਂਦੇ। ਪੰਚੇ ਰੁੰਨੇ ਦੁੱਖ ਭਰੇ, ਜਦੋਂ ਬੰਦੇ ਦਾ ਸਰੀਰ ਬੰਦਾ ਛੱਡ ਦਿੰਦਾ ਉਦੋਂ ਕਾਮ ਕਰੋ ਲੋਭ ਕਹਿੰਦੇ ਚਲੋ ਬਈ ਤਾਂ ਖਾ ਪੀ ਲਿਆ, ਹੁਣ ਹੋਰ ਨੂੰ ਚਿੰਬੜੀਏ ਜਾ ਕੇ। ਉਹ ਬੰਦਿਆਂ ਦੇ ਸਰੀਰਾਂ ਨੂੰ ਖਾਂਦੇ ਹੀ ਰਹਿੰਦੇ ਨੇ, ਮਾਇਆ ਵੀ ਖਾਂਦੀ ਰਹਿੰਦੀ, ਕਹਿੰਦੀ ਇਹ ਵੀ ਖਾ ਲਿਆ ਚਲੋ ਅਗਲੇ ਨੂੰ ਚਿੰਬੜੀਏ ਜਾ ਕੇ। ਜਿਉਂ ਜਿਉਂ ਦੁਨੀਆਂ 'ਚ ਨਵਾਂ ਬੰਦਾ ਆਉਂਦਾ ਉਹਨੂੰ ਦੇਖ ਕੇ ਖੁਸ਼ ਹੁੰਦੇ, ਆ ਗਿਆ ਵੀ ਹੋਰ ਜੰਮ ਪਿਆ, ਹੁਣ ਇਹਨੂੰ ਖਾਵਾਂਗੇ। ਇਸ ਤਰ੍ਹਾਂ ਇਹ ਸਾਨੂੰ ਖਾਂਦੇ ਹੀ ਰਹਿੰਦੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲ ਹੈ। ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ, ਇਹ ਜੀਵ ਰੂਪ ਇਸਤਰੀ ਨੇ ਸ਼ੁਭ ਗੁਣਾਂ ਦੀ ਗੰਢ ਗਵਾ ਲਈ ਆਪਣੀ ਸਾਰੀ, ਹੌਲੀ ਹੌਲੀ ਕਰਕੇ ਇਹਦਾ ਕੀ ਫਾਇਦਾ, ਇਹਦਾ ਕੀ ਫਾਇਦਾ, ਇਹਦਾ ਕੀ ਫਾਇਦਾ ਕਰਕੇ। ਅੱਜ ਕੱਲ੍ਹ ਦਿਆਂ ਕੋਲ ਕਿੱਥੇ ਗੁਣ, ਕੋਈ ਗੁਣ ਹੈ? ਐਵੇਂ ਗੱਲਾਂ ਨੇ, ਦਿਖਾਵਾ ਹੀ ਸਿਰਫ। ਜੇ ਪੁੱਛੋ ਤਾਂ ਕੋਈ ਗੁਣ ਹੀ ਨਹੀਂ ਵਿਚਾਰੇ ਕੋਲ, ਸ਼ੁਭ ਗੁਣਾਂ ਤੋਂ ਖਾਲੀ ਹੋ ਗਏ ਨੇ। ਅਤੇ ਆਸਰੀ ਸੰਪਦਾ ਰੂਪ ਔਗੁਣਾਂ ਦੀ ਪੰਡ ਬੁੱਧੀ ਰੂਪ ਪੱਲੇ 'ਚ ਬੰਨ ਕੇ ਪਰਲੋਕ ਨੂੰ ਚੱਲੀ ਹੈ। ਆਸਰੀ ਸੰਪਦਾ ਹੁੰਦੀ ਕਾਮ ਕ੍ਰੋਧ ਲੋਭ ਮੋਹੰਕਾਰ ਨਿੰਦਾ ਚੁਗਲੀ ਬਦੀ ਵਕੀਲੀ, ਉਹ ਮਾੜੇ ਕੰਮ ਕਰਕੇ ਉਹਨਾਂ ਦੀ ਪੰਡ ਬੰਨ ਕੇ ਦੁਨੀਆਂ ਤੋਂ ਜਾ ਰਿਹਾ। ਅਤੇ ਦੂਜਿਆਂ ਨੂੰ ਕੀ ਕਹਿੰਦਾ? ਕਹਿੰਦਾ ਆ ਮੈਂ ਤੈਨੂੰ ਤਾਰ ਦਿਆਂ। ਮਹਾਰਾਜ ਕਹਿੰਦੇ ਦੱਸੋ ਆਪਦੇ ਸਿਰ 'ਤੇ ਪਾਪਾਂ ਦੀ ਪੰਡ ਚੱਕੀ ਹੋਈ ਹੈ, ਔਰ ਦੂਜੇ ਨੂੰ ਕਹਿੰਦਾ ਮੈਂ ਤੈਨੂੰ ਤਾਰ ਦਿੰਦਾ। ਆਪਣਾ ਭਾਰ ਹੈ ਨਾ ਡਰ ਹੈ, ਅੱਗ ਹੈ ਉਹ ਘੱਟ ਘੱਟ ਘਾਟ, ਅਤੇ ਦੂਜਿਆਂ ਨੂੰ ਕਹਿੰਦਾ ਮੈਂ ਤੈਨੂੰ ਤਾਰ ਦਿੰਦਾ। ਇਸ ਕਰਕੇ ਕਬੀਰ ਭਾਰ ਪ੍ਰਾਈ ਸਿਰ ਚ ਰਹਿ ਚੱਲਿਓ ਚਾਹੇ ਬਾਠ, ਦੂਜੇ ਦੀ ਪੰਡ ਵੀ ਚੱਕਣ ਨੂੰ ਤਿਆਰ ਹੋਇਆ, ਕਹਿੰਦਾ ਮੈਂ ਚੱਕ ਕੇ ਲੈ ਜਾਂਦਾ। ਆਪਦੀ ਪਾਪਾਂ ਦੀ ਪੰਡ ਕਹਿੰਦੇ ਪੂਰੀ ਨਹੀਂ ਹੋ ਰਹੀ,